ਸ੍ਰੀ ਵਾਹਿਗੁਰੂ ਸਾਹਿਬ ਜੀ ਜੋਤ ਰੂਪ ਆਇਆ ਗੁਰੂ ਨਾਨਕ ਤਾਤੇ ਅੰਗਦ ਪਾਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਆ ਅਮਰ ਦਾਸ ਅੰਮ੍ਰਿਤ ਛਤਰ ਗੁਰ ਰਾਮ ਜੀਓ ਗੁਰ ਰਾਮਦਾਸ ਦਰਸ਼ਨ ਪਰਸ ਕਰੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਥ ਪਰਮਾਨ ਪੁਰਖ ਗੁਰ ਅਰਜਨ ਭਿਖੋ
ਵਾਹਿਗੁਰੂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਰ ਬੈਠੀ ਸਾਧ ਸੰਗਤ ਜੀ ਆਪ ਦੀ ਵਡਭਾਗੇ ਹੋ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਸਰਨ ਚ ਆਏ ਹੋ। ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਤਰ ਪਾਵਨ ਬਾਣੀ ਸ੍ਰੀ ਅਖੰਡ ਪਾਠ ਪ੍ਰਭ ਹਨ, ਰਹਿਰਾਸ ਦੇ ਪਾਠ ਹੋਏ ਹਨ, ਆਪ ਕੀਰਤਨ ਹੋਇਆ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਇਸ ਗੁਰੂ ਘਰ ਦੇ ਵਿੱਚ ਲੜੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪਿੱਤਰ ਪਾਵਨ ਕਥਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਵਲੱਥਾ ਦੇ ਮਹਾਂਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਪਿੱਤਰ ਪਾਵਨ ਲੜੀ ਵਾਰ ਕਥਾ ਹੋ ਰਹੀ ਹੈ। ਆਪ ਜੀ ਨੇ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ ਅਤੇ ਕਰ ਰਹੇ ਹੋ। ਸੋ ਅੱਜ ਦੀ ਕਥਾ ਜੋ ਆਪ ਜੀ ਨੇ ਸੁਣਦੇ ਹੈ ਔਰ ਬਾਣੀ ਦਾ ਪਾਠ ਜੋ ਹੈ ਗੌੜੀ ਰਾਗ ਦੇ ਵਿੱਚ ਪ੍ਰਾਰੰਭ ਹੈ ਅਤੇ ਚਿੱਤੀ ਗੌੜੀ ਇਸ ਬਾਣੀ ਦਾ ਨਾਮ ਹੈ। ਪਾਪ ਚਿੱਤਾਂ ਦੁਆਰਾ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਕਿਉਂਕਿ ਸਤਿਗੁਰੂ ਮਹਾਰਾਜ ਨੇ ਜੀਵ ਨੂੰ ਸਮਝਾਉਣ ਵਾਸਤੇ ਜੋ ਸਮੇਂ ਦੀ ਵੰਡ ਹੈ ਉਸਦੇ ਮੁਤਾਬਕ ਵੀ ਉਪਦੇਸ਼ ਦਿੱਤਾ ਹੈ। ਬਾਰਾਂ ਮਾਹਾਂ ਬਾਰਾਂ ਮਹੀਨੇ ਨੇ ਸਾਲ ਦੇ, ਦੋ ਬਾਰਾਂ ਮਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹਨ, ਇੱਕ ਫੁਕਾਰੀ ਦਾ ਵਿੱਚ ਇੱਕ ਮਾਝਾ ਵਿੱਚ ਹੈ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ, ਇੱਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੈ। ਕਿਉਂਕਿ ਸਾਲ ਦੇ ਬਾਰਾਂ ਮਹੀਨੇ ਨੇ, ਬਾਰਾਂ ਮਹੀਨਿਆਂ ਦੁਆਰਾ ਹੀ ਗੁਰੂ ਜੀ ਸਾਨੂੰ ਚੇਤ ਗੋਬਿੰਦ ਅਰਾਧਿਆ ਹੋਇਆ ਆਨੰਦ ਕਹਾਂ ਵੈਸਾ ਤੀਰਨ ਕਿਉਂ ਵੱਧ ਗਿਆ ਜਿਨ੍ਹਾਂ ਪ੍ਰੇਮ ਵਿਛੋ। ਸੋ ਇਸੇ ਤਰ੍ਹਾਂ ਜੇਤ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨੇ ਮੰਨ ਆਸਾ ਬੰਦਾ ਲੱਗਿਆ ਹਰ ਨਾਹੋਂ ਨੇ ਜਿਨ੍ਹਾਂ ਪਾਸ ਇਤਿਹਾਸਕ ਬਾਰਾਂ ਹੀ ਮਹੀਨਿਆਂ ਦੁਆਰਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜੁੜਨ ਦਾ ਉਦੇਸ਼ ਹੈ। ਫਿਰ ਉਸ ਤੋਂ ਅੱਗੇ ਚਿੱਤਾਂ ਆ ਜਾਂਦੀਆਂ ਹਨ ਕਿਉਂਕਿ ਸਾਲ ਦੋ ਤਰ੍ਹਾਂ ਦੇ ਬਣੇ ਨੇ ਸੰਸਾਰ ਵਿੱਚ। ਇੱਕ ਸਾਲ ਹੈ ਕੁਦਰਤੀ ਬਣਿਆ ਹੋਇਆ, ਉਹਨੂੰ ਚੰਦਰਮਾ ਦਾ ਸਾਲ ਕਹਿੰਦੇ ਹਨ, ਚੰਦਰਮਾ ਦਾ। ਇਹ ਕੁਦਰਤ ਨੇ ਬਣਾਇਆ ਚੰਦਰਮਾ ਆਪਣੇ ਸਾਲ ਨਾਲ, ਸਾਲ ਦੇ ਵਿੱਚ ਆਪਣੇ ਪੂਰੇ ਮਹੀਨੇ ਬਾਰਾਂ ਮਹੀਨੇ ਪੂਰੇ ਕਰਦਾ ਹੈ ਔਰ ਆਪਣੇ ਮੁਤਾਬਕ ਸਾਲ ਉਹ ਚੰਦਰਮਾ ਦਾ ਸਾਲ ਮੰਨੇ ਚੱਲਦਾ ਹੈ। ਇੱਕ ਬਣਾਇਆ ਮਨੁੱਖ ਨੇ ਸਾਲ ਜੋ ਸੂਰਜ ਦੀ ਕਲੰਡਰ ਕਹਿੰਦੇ, ਸੂਰਜ ਦਾ ਕਲੰਡਰ ਪਾ ਸੂਰਜ ਦੀ ਚਾਲ ਦੇ ਨਾਲ ਆਪਣੇ ਕੰਮਾਂ ਧੰਦਿਆਂ ਵਾਸਤੇ ਬਣਾਇਆ ਸਾਲ ਹੈ। ਜਿਹੜਾ ਮਨੁੱਖ ਦਾ ਬਣਾਇਆ ਸਾਲ ਹੈ ਇਹ ਵੱਡਾ ਛੋਟਾ ਵੀ ਕਈ ਵਾਰੀ ਹੋਇਆ, ਕਿਸੇ ਜਮਾਨੇ ਚ ਦਸ ਮਹੀਨਿਆਂ ਦਾ ਸਾਲ ਸੀ, ਉਸ ਤੋਂ ਬਾਅਦ ਇਹ ਗਿਆਰਾਂ ਮਹੀਨਾ ਦਾ ਰਿਹਾ, ਫਿਰ ਬਾਰਾਂ ਮਹੀਨਿਆਂ ਦਾ ਹੋ ਗਿਆ, ਹੋ ਸਕਦਾ ਹੁਣ ਤੇਰਾਂ ਮਹੀਨਿਆਂ ਦਾ ਵੀ ਬਣ ਜਾ ਰਿਹਾ ਕਿਉਂਕਿ ਆਪਣੇ ਕੰਮ ਦੇ ਸਾਲ ਕੰਮ ਨੂੰ ਚਲਾਉਣ ਵਾਸਤੇ ਮਨੁੱਖ ਨੇ ਇਸ ਸਾਲ ਨੂੰ ਬਣਾਇਆ। ਔਰ ਸਭ ਤੋਂ ਪਹਿਲਾਂ ਇਹ ਭਾਰਤ ਦੇ ਮਹਾਰਿਸ਼ੀ ਹੋਏ ਭਿਰਗੂ ਜੀ, ਉਸ ਤੋਂ ਵੀ ਪਹਿਲਾਂ ਬ੍ਰਹਮਾ ਜੀ ਹੋਏ, ਉਸ ਨੇ ਸਾਰੀਆਂ ਚਿੱਤਾਂ ਵਾਰਾਂ ਦੀ ਸੋਝੀ ਕਰਕੇ ਸਾਨੂੰ ਇਸ ਸੰਸਾਰ ਵਿੱਚ ਜੀਵਨ ਦਾ ਜਿਹੜਾ ਹੈ ਸੌਖ ਔਰ ਸਮਝ ਬਖਸ਼ਿਸ਼ ਕੀਤੀ ਸੀ। ਗੁਰਬਾਣੀ ਵਿੱਚ ਪ੍ਰਮਾਣ ਆਉਂਦਾ ਹੈ, ਮਾਈ ਮਾਇਆ ਤ੍ਰੈਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਪੁਰਮਾਇਆ, ਚਿੱਠੀ ਵਾਰ ਮਾਹੋ ਕਰ ਜਗਮੈ ਸੋਝੀ ਪਾਏਗਾ। ਉਸਨੇ ਚਿੱਤਾਂ ਵਾਰਾਂ ਜੋ ਬਣੇ ਬਣਾਏ ਸੀ, ਇਹ ਨਹੀਂ ਕਦੇ ਬਣਾਏ ਨੇ ਕਿਉਂਕਿ ਪ੍ਰਮਾਤਮਾ ਨੇ ਜੋ ਕੁਛ ਬਣਾਇਆ ਸਭ ਕੁਝ ਇੱਕੋ ਵਾਰ ਬਣਾ ਦਿੱਤਾ, ਉਸ ਤੋਂ ਮਗਰੋਂ ਕਿਸੇ ਨੇ ਕੁਝ ਬਣਾਇਆ ਨਹੀਂ ਹੈ। ਉਸ ਕੁਦਰਤ ਨੂੰ ਸਮਝੇ ਸਮਝ ਰਹੇ ਨੇ, ਇਹ ਮਤਾ ਭਰੇਖਾ ਹੋਵੇ ਕਿਸੇ ਨੇ ਕੁਛ ਬਣਾਇਆ ਨਹੀਂ। ਚੰਦਰਮਾ ਪਹਿਲੇ ਗਿਣਦਾ ਸੀ ਪਰ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਵੱਧਦਾ ਹੈ ਘਟਦਾ ਹੈ, ਕੀ ਗਿਣਤੀ ਹੈ ਕੀ ਮਿਣਤੀ ਹੈ। ਸੂਰਜ ਪਹਿਲੇ ਗਿਣਦਾ ਸੀ, ਨਹੀਂ ਪਤਾ ਸੀ, ਸਮਝ ਸੀ। ਭਾਈ ਬ੍ਰਹਮੇ ਨੇ ਫਿਰ ਇਸ ਨੂੰ ਸਮਝਿਆ। ਫਿਲਾਸਫਰ ਸੀ, ਸਿਆਣਾ ਸੀ, ਕਿ ਚੰਦਰਮਾ ਇੱਕ ਤੋਂ ਸ਼ੁਰੂ ਹੁੰਦਾ, ਮੱਸਿਆ ਤੋਂ ਇਹ ਖਤਮ ਹੋ ਜਾਂਦਾ, ਪੂਰਨਾ ਦਿਨ ਪੂਰਾ ਹੋ ਜਾਂਦਾ। ਇੱਥੇ ਆਦਮ ਉਹ ਸਾਰੀਆਂ ਚਿੱਤਾਂ ਨੂੰ ਸਮਝਿਆ ਔਰ ਉਹਨਾਂ ਨੂੰ ਸਮਝ ਕਰਕੇ ਫਿਰ ਸਾਲ ਮਹੀਨੇ ਸਮੇਂ ਬਣਾਏ ਸਮਝਣ ਵਾਸਤੇ। ਫਿਰ ਭਿਰਗੂ ਜੀ ਨੇ ਇਸ ਨੂੰ ਸੂਰਜ ਦੀ ਚਾਲ ਨੂੰ ਸਮਝਿਆ ਕਿ ਸੂਰਜ 12 ਮਹੀਨਿਆਂ ਦੇ ਵਿੱਚ ਇੱਕ ਮਹੀਨੇ ਤੋਂ ਬਾਅਦ ਸੂਰਜ ਤੱਕ ਰਸਤਾ ਬਦਲਦਾ ਹੈ, ਉਹਨੂੰ 12 ਰਸਤਾ ਰਸਤੇ ਕਹਿੰਦੇ ਹਨ। ਫਿਰ ਉਹ ਜਿਹੜਾ ਰਸਤਾ ਬਦਲਦਾ ਉਹ ਦਿਨ ਨੂੰ ਫਿਰ ਸੰਸਕ੍ਰਿਤੀ ਚੋਂ ਕਹਿੰਦੇ ਸੂਰਿਆ ਕ੍ਰਾਂਤੀ, ਪਾਪ ਸੂਰਿਆ ਸੂਰਜ ਨੂੰ ਕਹਿੰਦੇ, ਕ੍ਰਾਂਤੀ ਬਦਲਾਉ ਨੂੰ ਕਹਿੰਦੇ, ਚੀਜ਼ ਬਦਲ ਦੇਣਾ, ਬਦਲ ਜਾਣਾ। ਔਰ ਇਹ ਸੂਰਿਆ ਕ੍ਰਾਂਤੀ ਕਰਦੇ ਕਰਦੇ ਹੌਲੀ ਹੌਲੀ ਆਪਣੀ ਪੰਜਾਬੀ ਭਾਸ਼ਾ ਦੇ ਸੰਕ੍ਰਾਂਤ ਕਹਿੰਦੇ ਹਾਂ, ਸੰਕ੍ਰਾਂਤ ਸੂਰਿਆ ਕ੍ਰਾਂਤੀ। ਔਰ ਇਹ ਭਿੰਡੂ ਜੀ ਨੇ ਸੂਰਜ ਦੀ ਚਾਲ ਦੇ ਮੁਤਾਬਕ ਜਦੋਂ ਸੂਰਜ ਦਾ ਇਰਾਸ ਰਸਤਾ ਬਦਲਦਾ ਹੈ ਉਹਦੇ ਮੁਤਾਬਕ ਜੋ ਇਹ ਕੋਈ 30 ਦਿਨਾਂ ਕੋਈ 31 ਦਿਨਾਂ ਚ ਬਦਲਦਾ ਕਿ ਉਹ ਸਾਰੇ ਉਸ ਸੂਰਜ ਦੀ ਚਾਲ ਦੇ ਮੁਤਾਬਕ ਇਹ ਸਾਲ ਬਣਾਇਆ। ਸੋ ਚੰਦਰਮਾ ਦਾ ਸਾਲ ਕਿਉਂਕਿ ਛਿੱਤੀ ਗੌਰੀ ਹੈ, ਮੈਂ ਥੋੜੀ ਜਿਹੀ ਗੱਲ ਕਰਨਾ ਚਿੱਤਾ, ਸਾਨੂੰ ਇਹ ਗੱਲ ਸਮਝਣਾ ਚਾਹੀਦਾ ਕਿ ਗੁਰੂ ਸਾਹਿਬ ਦੇ ਔਰ ਪੁਰਾਤਨ ਵੀ ਜਿਹੜਾ ਸਾਡਾ ਪਹਿਲਾ ਸਾਲ ਦਾ ਨਵਾਂ ਸਾਲ ਸ਼ੁਰੂ ਹੁੰਦਾ, ਨਵਾਂ ਸਾਲ ਸ਼ੁਰੂ ਹੁੰਦਾ ਹੈ ਚੇਤ ਦੇ ਮਹੀਨੇ ਤੋਂ ਹੁੰਦਾ। ਪੁਰਾਤਨ ਜਿੰਨਾ ਵੀ ਭਾਰਤ ਵਰਸ਼ ਵਿੱਚ ਜਿੰਨੇ ਵੀ ਰਿਸ਼ੀ ਮੁਨੀ ਹੋਏ ਸਾਰਿਆਂ ਨੇ ਚੇਤ ਨੂੰ ਪਹਿਲਾ ਮਹੀਨਾ ਮੰਨਿਆ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੋਏ ਬਾਰੇ ਮਹਾਨ ਨੇ ਚੇਤ ਨੂੰ ਹੀ ਪਹਿਲਾ ਮਹੀਨਾ ਮੰਨਿਆ, ਚੇਤ ਗੋਬਿੰਦ ਅੜਾ ਦੀ ਹੈ ਇਥੋਂ ਸਾਲ ਸ਼ੁਰੂ ਹੁੰਦਾ। ਤੀਜਾ ਬਾਰੇ ਮਹਾਨ ਦਸਵੇਂ ਗ੍ਰੰਥ ਵਿੱਚ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕ੍ਰਿਸ਼ਨਾ ਅਵਤਾਰ ਦੇ ਵਿੱਚ ਲਿਖਿਆ ਹੋਇਆ, ਉੱਥੇ ਵੀ ਚੇਤ ਤੋਂ ਹੀ ਸ਼ੁਰੂ ਕੀਤਾ ਹੈ ਸਾਲ। ਔਰ ਆਪਾਂ ਇਹ ਚਿੱਤੀ ਚਿੱਤਾਂ ਜਦੋਂ ਅਸੀਂ ਰੁੱਤਾਂ ਪੜ੍ਹਦੇ ਹਾਂ, 6 ਰੁੱਤਾਂ ਜਿੱਥੋਂ ਆਉਂਦੀਆਂ ਹਨ, ਉਸੇ ਵੀ ਰੁੱਤਾਂ 2-2 ਮਹੀਨਿਆਂ ਦੀ ਰੁੱਤ ਆਉਂਦੀ ਹੈ, ਉਹ ਵੀ ਚੇਤ ਤੋਂ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ 3 ਪ੍ਰਮਾਣ ਵੱਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ ਕਿ ਸਾਡਾ ਪਹਿਲਾ ਮਹੀਨਾ ਚੇਤ ਹੈ। ਔਰ ਦੂਜੀ ਗੱਲ ਕਿ ਸਾਡਾ ਪਹਿਲਾ ਦਿਨ ਵੀ ਜੋ ਹੈ ਸੋ ਸੋਮਵਾਰ ਹੈ, ਕਿਤੇ ਵੀ ਪ੍ਰਭਾਵਿਤ ਐਤਵਾਰ ਹੈ। ਸਾਡਾ ਜਿਹੜਾ ਪਹਿਲਾ ਦਿਨ ਹੈ ਅਸੀਂ ਐਤਵਾਰ ਨੂੰ ਗਿਣਦੇ ਹਾਂ ਔਰ ਜਿਹੜਾ ਅਸੀਂ ਅੱਜ ਗਿਣ ਰਹੇ ਹਾਂ ਉਹ ਅਸੀਂ ਸਾਈਵਾਦ ਦੇ ਮੁਤਾਬਕ ਇਸ ਨੂੰ ਅਖੀਰਲਾ ਦਿਨ ਗਿਣਦੇ ਹਾਂ। ਗੁਰੂ ਗ੍ਰੰਥ ਸਾਹਿਬ ਜੋ ਦਿਨਾਂ ਦੀ ਗਿਣਤੀ ਵੀ ਆਦ ਇਤਵਾਰ ਫਿਰ ਐਤਵਾਰ ਤੋਂ ਇਹ ਸੂਰਜ ਦਾ ਦਿਨ ਜਿਹੜਾ ਹੈ ਉਹ ਤੋਂ ਸ਼ੁਰੂ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਇੱਥੋਂ ਸ਼ੁਰੂ ਹੁੰਦਾ ਹੈ। ਸੋ ਇਸੇ ਕਰਕੇ ਸੋ ਇਸੀ ਚਿੱਠੀ ਗੌੜੀ ਜਿਹੜੀ ਹੈ ਚਿੱਤਾਂ 15 ਚਿੱਤਾਂ ਨੇ ਔਰ ਦਿਨ 7 ਨੇ, 12 ਮਹੀਨੇ ਨੇ ਔਰ ਮਹੀਨੇ ਦੇ ਦਿਨ ਕੋਈ 30 ਜਾਂ 31 ਨੇ। ਇੱਥੇ ਆ ਕੇ ਸੂਰਜ ਦੀ ਚਾਲ ਸਾਲ ਦਾ ਸਾਰਾ ਦਿਨ ਜੋ ਬਣਦੇ ਸਾਲ ਬਣਦਾ ਹੈ। ਜਿਹੜਾ ਸੂਰਜੀ ਕੈਲੰਡਰ ਹੈ ਉਹਦਾ 365 ਦਿਨਾਂ ਦਾ ਸਾਲ ਹੈ। ਇਹ ਸਮਝਣਾ ਹੈ ਕਿ ਜਿਹੜਾ ਚੰਦਰਮਾ ਦਾ ਕੈਲੰਡਰ ਹੈ ਕੁਦਰਤੀ ਇਹਦਾ 355 ਦਿਨਾਂ ਦਾ ਸਾਲ ਹੈ। ਜਿਹੜਾ ਸੂਰਜ ਦੀ ਚਾਲ ਦਾ ਸਾਲ ਆਉਂਦਾ ਹੈ ਉਹ 365 ਦਿਨਾਂ ਦਾ ਹੈ ਔਰ ਜਿਹੜਾ ਚੰਦਰਮਾ ਦਾ ਸਾਲ ਹੈ ਉਹ 355 ਦਿਨਾਂ ਦਾ ਹੈ। 10 ਦਿਨ ਉਸ ਸਾਲ ਤੋਂ ਘੱਟ ਨੇ ਜੇ ਕੁਦਰਤੀ 4 ਦਿਨ ਵਾਲੀ ਆਪਣੀ। ਫਿਰ ਜਿਹੜੇ 365 ਦਿਨ ਪੂਰੇ ਕਰਨੇ ਸੀ, 10 ਦਿਨ ਇਹਦੇ ਜਿਹੜੇ ਘੱਟ ਗਏ ਨੇ ਸਾਲ ਤੋਂ, 10 ਦਿਨ ਬਚ ਗਏ ਫਿਰ ਕਿਉਂਕਿ ਸੂਰਜ ਦਾ ਗੇੜਾ ਤੋੜ ਲੈਂਦਾ ਜੇ ਪੂਰਾ ਹੋਣਾ, ਪਰ 10 ਦਿਨ ਬਚ ਗਏ ਨੇ ਜਿਹੜੇ ਉਹ ਚੰਦਰਮਾ ਨੇ ਆਪਣੇ ਸਾਲ ਦਾ ਸੈੱਟ ਕੀਤੇ ਨੇ। ਤੀਜੇ ਸਾਲ ਜਾ ਕਰਕੇ ਉਹਦੇ 2 ਮਹੀਨੇ ਬਣ ਜਾਂਦੇ ਨੇ, 13 ਮਹੀਨੇ ਦਾ ਸਾਲ ਹੋ ਜਾਂਦਾ ਚੰਦਰਮਾ। ਜਿਹੜੇ ਇਸ ਗੱਲ ਨੂੰ ਸਮਝਦੇ ਨੇ ਕਦੇ ਯੰਤਰੀ ਵੇਖਿਓ, ਇੱਕ ਸਾਲ ਤੀਜੇ ਸਾਲ ਜਾ ਕਰਕੇ 2 ਮਹੀਨੇ ਆਉਂਦੇ ਨੇ, ਜਾਂ ਕਦੇ 2 ਹਾਰ ਆਉਣਗੇ, ਕਦੇ 2 ਚੇਤ ਆਉਣਗੇ, ਕਦੇ 2 ਜੇਠ ਆਉਣਗੇ, ਕਦੇ 2 ਸਾਲ ਆਉਣਗੇ, ਕਦੇ 2 ਅੱਸੂ ਕੱਤਕ ਆਉਣਗੇ। ਭਾਰ ਇੱਕ ਸਾਲ ਉੱਪਰ ਜਾ ਕਰਕੇ 2 ਮਹੀਨੇ ਆਉਂਦੇ ਨੇ, ਕਿਉਂ 10 ਦਿਨ ਬਚੇ, ਤੀਜੇ ਸਾਲ ਜਾ ਕੇ 30 ਦਿਨ ਬਚ ਗਏ, ਉਹ 30 ਦਿਨਾਂ ਕੰਟਰੋਲ ਕਰਨ ਵਾਸਤੇ 2 ਮਹੀਨੇ ਬਣਦੇ ਨੇ। ਸੋ ਇਸ ਕਰਕੇ ਚੰਦਰਮਾ ਪੂਰਨਮਾਸੀਆਂ 3 ਸਾਲਾਂ ਦੇ ਵਿੱਚ ਹੋਣੀਆਂ ਤੇ ਚਾਹੀਦੀਆਂ ਸੀ, 12 ਜਾਂ 36, ਪਰ ਸੂਰਜ ਚੰਦਰਮਾ ਦੇ ਜਦੋਂ 3 ਸਾਲ ਪੂਰੇ ਹੁੰਦੇ ਨੇ ਤੇ 37 ਬਣ ਜਾਂਦੇ ਨੇ, 37 ਪੂਰਨਮਾਸੀਆਂ ਹੋ ਜਾਂਦੀਆਂ। ਚੰਦਰਮਾ ਦਾ ਕੈਲੰਡਰ ਕੁਦਰਤੀ ਕੈਲੰਡਰ ਹੈ, ਚੰਦਰਮਾ ਦਾ ਸਾਲ ਕੁਦਰਤੀ ਸਾਲ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ ਹੈ। ਇਹ ਕੁਦਰਤ ਨਾਲ ਚੱਲਦਾ, ਚੰਦਰਮਾ ਦੇ ਨਾਲ ਚੱਲਦਾ ਹੈ। ਅਤੇ ਜਿਹੜਾ ਸੂਰਜੀ ਕੈਲੰਡਰ ਹੈ, ਇਹ ਮਨੁੱਖ ਦੀ ਮਰਜ਼ੀ ਨਾਲ ਹੈ, ਇਹਨੂੰ ਕਦੇ ਵੱਡਾ ਵੀ ਕਰਿਆ ਗਿਆ, ਕਦੇ ਛੋਟਾ ਵੀ ਕਰਿਆ ਗਿਆ। ਇਹ ਸਾਲ ਕਦੇ 10 ਮਹੀਨਿਆਂ ਦਾ ਸੀ, ਕਦੇ 11 ਮਹੀਨਿਆਂ ਦਾ ਸੀ, ਕਿਉਂਕਿ ਉਹ ਮੈਂ ਸਾਰਾ ਉਸ ਪਾਸੇ ਜਾਵਾਂ, ਕਦੋਂ ਸੀ, ਕਿਵੇਂ ਸੀ, ਸਮਾਂ ਇਤਨਾ ਆਪਣੇ ਕੋਲ ਨਹੀਂ ਹੈ। ਸੋ ਹੁਣ 12 ਮਹੀਨਿਆਂ ਦਾ, ਕਦੇ 13 ਮਹੀਨੇ ਦਾ ਹੋ ਸਕਦਾ ਹੈ। ਇਸ ਕਰਕੇ ਜਿਹੜਾ ਚੰਦਰਮਾ ਦਾ ਸਾਲ ਹੈ, ਕੁਦਰਤੀ ਸਾਲ ਹੈ ਨਾ, ਇਹਨੂੰ ਕੋਈ ਬਦਲ ਨਹੀਂ ਸਕਦਾ। ਔਰ ਜਿੰਨੇ ਵੀ ਮਹਾਂਪੁਰਸ਼ਾਂ ਦੇ ਰਹਿਬਰਾਂ ਦੇ ਜਨਮ ਲਾਏ ਜਾਂਦੇ ਨੇ ਅੱਜ ਤੱਕ, ਬਾਕੀ ਧਰਮਾਂ ਦੇ ਵੀ, ਉਹ ਸਾਰੇ ਦੇ ਸਾਰੇ ਚੰਦਰਮਾ ਦੇ ਨਾਲ ਮਨਾਏ ਜਾਂਦੇ ਨੇ, ਚੰਦਰਮਾ ਨਾਲ ਹੀ ਮਨਾਏ ਜਾਂਦੇ ਨੇ। ਜਿਵੇਂ ਆਪਣੇ ਗੁਰੂ ਨਾਨਕ ਸਾਹਿਬ ਦੀ ਪੂਰਨਮਾਸੀ, 31 ਸੌ ਦੀ ਪੂਰਨਮਾਸੀ, ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਦੇ ਪੋਤ ਦੀ ਸੱਤੇ ਸੀ, ਇਸੇ ਤਰ੍ਹਾਂ ਹੀ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਹੜਾ ਅਸਲੀ ਦਿਨ ਸੀ, ਜੇਠ ਸੌ ਦੀ ਚੌਥ ਉਹ ਲੰਘ ਗਈ 27 ਤਰੀਕ ਨੂੰ, 27 ਮਈ ਨੂੰ। ਸੋ ਅਸਲੀ ਉਹ ਪੁਰਾਤਨ ਜੋ ਤੁਰਿਆ ਆਉਂਦਾ ਹੈ। ਸੋ ਸਾਡੇ ਇਸ ਕਰਕੇ ਇਸ ਕੈਲੰਡਰ ਨੂੰ ਜਿਹੜਾ ਹੁਣ ਬਣਿਆ, ਇਹਦੇ ਸਾਡੇ ਦੁਬਧਾ ਖੜੀ ਹੋ ਗਈ ਹੈ ਕਿ ਦੋ ਦੋ ਦਿਨ ਮਨਣ ਲੱਗ ਗਏ, ਗੁਰਪੁਰਬਾਂ ਦੇ ਦੋ ਦੋ ਸੰਗਰਾਂਦਾਂ ਹੋ ਗਈਆਂ। ਸੰਗਰਾਂਦ ਜਦੋਂ ਕਿ ਦੋ ਹੁੰਦੀ ਹੈ ਨੀ, ਇੱਕੋ ਹੀ ਹੁੰਦੀ ਹੈ, ਕਿਉਂਕਿ ਸੂਰਿਆ ਕਰੰਤ ਦੇ ਇੱਕ ਦਿਨ ਹੋ ਕੇ ਦੂਜੇ ਦਿਨ ਤਾਂ ਹੁੰਦੀ ਨੀ ਹੈ। ਸੋ ਜਿਹੜੇ ਭੋਲੇ ਬਾਬਾ ਨੇ ਕੈਲੰਡਰ ਬਣਾਇਆ, ਉਹਨੂੰ ਪੁੱਛਿਆ ਵੀ ਗਿਆ ਵੀ ਤੂੰ ਦੱਸ ਤੇਰੇ ਅਵਤਾਰ ਮੁਤਾਬ ਦੀ ਸੰਗਰਾਂਦ ਹੈ, ਕਹਿੰਦੇ ਨਹੀਂ। ਉਹਨੇ ਆਪ ਹੀ ਮੰਨਿਆ, ਉਹ ਕਹਿੰਦੇ ਮੇਰਾ ਕਹਿੰਦੇ ਸੰਗਰਾਂਦ ਹੈ, ਮੈਂ ਕਹਿੰਦਾ ਕੱਤੇ ਦਾ ਪਹਿਲਾ ਦਿਨ ਹੈ, ਜੇਠ ਦਾ ਪਹਿਲਾ ਦਿਨ ਹੈ, ਆੜ ਦਾ ਪਹਿਲਾ ਦਿਨ ਹੈ। ਕਿਉਂਕਿ ਉਹ ਸਮਝਦਾ ਇਸ ਗੱਲ ਨੂੰ ਕਿ ਸੂਰਿਆ ਕ੍ਰਾਂਤੀ, ਸੂਰਜ ਦਾ ਬਦਲਾਓ ਤੇ ਹੋ ਗਿਆ, ਉਹ ਫਿਰ ਜਿਹੜੇ ਸੰਗਰਾਮ ਸੀ, ਪਰ ਅਗਲੇ ਦਿਨ ਕਿਵੇਂ ਹੋਏਗਾ। ਸੋ ਇਸ ਕਰਕੇ ਇਹ ਸਾਡੇ ਸੁਵਿਧਾ ਕਰੀਆਂ ਜਿਹੜੀਆਂ ਹੋਈਆਂ ਹਨ। ਸੋ ਇਹ ਬੜੀਆਂ ਮਨ ਭਾਗੀਆਂ, ਦੋ ਦੋ ਗੁਰੂ ਗੁਣਾ ਗੁਰੂਆਂ ਦੇ ਗੁਰਪੁਰਬ, ਔਰ ਦੋ ਦੋ ਸੰਗਰਾਂਦਾਂ, ਇਹਨਾਂ ਵਾਸਤੇ ਸਾਨੂੰ ਚੱਕਰਾਂ ਪੈ ਗਏ, ਔਰ ਦੋ ਪਰੰਪਰੇ ਖੇਡ ਪੈ ਗਏ। ਅਸਲ ਵਿੱਚ ਇਹ ਚਾਲ ਹੁੰਦੀ ਹੈ ਆਪਣੇ ਵਿਰਸੇ ਨਾਲ ਤੋੜਨ ਦੀ। ਜਦੋਂ ਔਰੰਗਜ਼ੇਬ ਦੇ ਧੱਕੇ ਨਾਲ ਹਿੰਦੂ ਲੋਕਾਂ ਨੂੰ ਮੁਸਲਮਾਨ ਬਣਾਇਆ, ਔਰ ਮੁਸਲਮਾਨ ਤੇ ਬਣ ਗਏ, ਪਰ ਉਹ ਫਿਰ ਰਾਤ ਨੂੰ ਨਾ ਨੇੜੇ ਦੇ ਵਿੱਚ ਆਟੇ ਦੀਆਂ ਗੁੰਮਾਂ ਬਣਾ ਕੇ ਪੂਜਦੇ ਰਹੇ, ਕਿਉਂਕਿ ਹਿੰਦੂ ਧਰਮ ਸੀ। ਡਰਦੇ ਹੋਏ ਮੁਸਲਮਾਨ ਬਣ ਗਏ, ਰਾਤਾਂ ਨੂੰ ਹਨੇਰਿਆਂ ਵਿੱਚ ਆਪਣੇ ਘਰਾਂ ਚ ਆਟੇ ਦੀਆਂ ਗੁੰਮਾਂ ਬਣਾ ਲੈਣੀਆਂ, ਉਹਨਾਂ ਦੀ ਪੂਜਾ ਕਰਨੀ, ਆਟੇ ਦੇ ਦੇਵਤੇ ਬਣਾ ਲੈਣੇ, ਮਿੱਟੀ ਦੇ ਦੇਵਤੇ ਬਣਾ ਲੈਣੇ, ਉਹਨਾਂ ਦੀ ਪੂਜਾ ਕਰਨੀ। ਪਰ ਹੌਲੀ ਹੌਲੀ ਉਹ ਸਭ ਕੁਝ ਭੁੱਲ ਗਏ, ਕਿਉਂਕਿ ਇੱਕ ਪੀੜ੍ਹੀ ਚੱਲ ਰਿਹਾ, ਦੂਜੀ ਘੱਟ ਗਈ, ਤੀਜੀ ਘੱਟ ਗਈ, ਹੁਣ ਉਹੀ ਸਾਰੇ ਪੱਕੇ ਮੁਸਲਮਾਨ ਬਣ ਗਏ। ਆ ਪਾਕਿਸਤਾਨ ਦੇ ਜਾਓ, ਤੁਹਾਡੇ ਨਾਲ ਬੋਸ ਮਿਲਦੇ ਨੇ, ਭਾਈਚਾਰਾ ਮਿਲਦਾ, ਉਹ ਵੀ ਜੱਟ ਨੇ, ਅਸੀਂ ਵੀ ਜੱਟਾਂ, ਉਹ ਵੀ ਹੋਰ ਜਾਤਾਂ ਨੇ, ਉਹ ਵੀ ਹੋਰ ਜਾਤਾਂ ਨੇ, ਸਾਰਾ ਸਾਡਾ ਭਾਈਚਾਰਾ ਮਿਲਦਾ ਜੁਲਦਾ ਪਿੱਛੇ ਜਾ ਕਰਕੇ। ਪਰ ਅੱਜ ਉਹ ਇਹਦੇ ਕੱਟੜ ਬਣ ਗਏ, ਹੌਲੀ ਹੌਲੀ ਮੁਸਲਮਾਨ ਪੱਕੇ ਬਣ ਗਏ, ਉਹ ਆਟੇ ਦੀਆਂ ਗੋਲਾਂ ਪੂਜਦੇ ਪੂਜਦੇ ਭੁੱਲ ਗਏ। ਇਹ ਯਾਦ ਸਾਡਾ ਹੋਵੇਗਾ ਕਿ ਅੱਜ ਅਸੀਂ ਕੁਝ ਲੋਕਾਂ ਨੂੰ ਪਤਾ ਹੈ, ਕੁਝ ਹੁਣ ਵੀ ਨੀ ਪਤਾ, ਬਹੁਤ ਵਿਚਾਰਿਆਂ ਨੂੰ ਪਤਾ ਹੀ ਨੀ, ਕਈਆਂ ਨੂੰ ਸੰਗਰਾਂਦ ਦਾ ਇਹ ਅੱਜ ਹੈ ਕਿ ਕੱਲ ਨੂੰ ਜਾਂ ਗੁਰਪੁਰਬ ਇਹ ਸਹੀ ਹੈ ਕਿ ਦੂਜਾ ਸਹੀ ਹੈ। ਪਰ ਕੁਝ ਲੋਕ ਅਜਿਹਾ ਪਾ ਰਹੇ ਨੇ ਸਾਡੇ ਵਰਗੇ, ਇਹ 100 ਸਾਲ ਨੂੰ, 50 ਸਾਲ ਨੂੰ ਜਿਹੜੇ ਇਸ ਤਰ੍ਹਾਂ ਹੀ ਕਰ ਜਾਣਗੇ, ਉਸ ਤੋਂ ਬਾਅਦ ਇਹ ਸਾਰਾ ਰੌਣਕ ਸੁਣਿਆ ਰਹਿ ਜਾਏਗਾ। ਫਿਰ ਕਹਾ ਕੀ ਬਣੇਗਾ ਕਿ ਪੁਰਾਣੇ ਇਤਿਹਾਸ ਪੜੋਗੇ ਗੁਰਪੁਰਬ ਹੋਰ ਹੈ, ਨਵੀਂ ਗੱਲ ਪੜੋਗੇ ਗੁਰਪੁਰਬ ਹੋਰ ਹੈ, ਇਹ ਲੋਕੀ ਸ਼ੰਕਾ ਚ ਪੈ ਜਾਣਗੇ। ਔਰ ਇਹ ਧਿਆਗੇ ਵਾਸਤੇ ਐਸਾ ਵੀ ਹੋ ਸਕਦਾ ਹੈ ਕਿ ਜਦੋਂ ਇਹ ਕੋਈ ਇਹ ਤਰੀਕੇ ਨਹੀਂ ਮਿਲਦੀਆਂ, ਕੋਈ ਸਾਨੂੰ ਸਬੂਤ ਨਹੀਂ ਮਿਲਦਾ, ਫਿਰ ਕੱਲ ਇਹ ਵੀ ਕਹਿ ਸਕਦੇ ਹੋਇਆ ਕਿ ਨਹੀਂ ਹੋਇਆ, ਐਸੀ ਐਸੀ ਚੱਲਾਂ ਚੱਲੀਆਂ ਜਾ ਰਹੀਆਂ ਨੇ। ਸੋ ਗੁਰੂ ਪਿਆਰਿਓ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਇਸ ਤੇ ਸਿੱਖਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਦੇ ਜੋ ਵਰਤੋਂ ਚ ਜਾਂਦੀਆਂ ਕਿੱਸਾ ਤਰੀਕਾ ਸਾਨੂੰ ਉਹ ਵਰਤਣੀਆਂ ਚਾਹੀਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਭਾਦਰ ਸੁਦੀ ਅਸ਼ਟਮੀ ਦਾ ਵਾਰਾ ਤੀਰ 77 ਗ੍ਰੰਥ ਸੁਧਾਰਾ, ਉਹਨਾਂ ਨੇ ਵੀ ਸੁਦੀ ਵਰਤੀ ਹੈ, ਭਾਦਰ ਸੁਦੀ ਬਦੀ, ਕਿਉਂਕਿ ਇਹ ਖੇਤਾਂ ਵਿੱਚ ਇੱਕ ਬਦੀ ਹੁੰਦੀ ਹੈ ਜਿਹੜਾ ਨੇੜ ਦਾ ਪੱਟ, ਉਹਨੂੰ ਬਦੀ ਕਹਿੰਦੇ ਨੇ। ਜਦੋਂ ਚੰਦਰਮਾ ਸੰਪੂਰਨ ਹੋ ਜਾਏ, ਉਸ ਤੋਂ ਅਗਲੇ ਦਿਨ ਜਿਹੜੀ ਛਿੱਤ ਸ਼ੁਰੂ ਹੁੰਦੀ ਹੈ, ਉਹ ਬਦੀ ਵੀ ਹੁੰਦੀ ਹੈ। ਔਰ ਕਰਦਿਆਂ ਕਰਦਿਆਂ ਮੱਸਿਆ ਆ ਜਾਏ, ਜਿਹੜੇ ਚੰਦਰਮਾ ਅਲੋਪ ਹੋ ਜਾਂਦਾ ਹੈ, ਜਦੋਂ ਚੰਦਰਮਾ ਤੇ ਸੂਰਜ ਦੋਵੇਂ ਸਾਹਮਣੇ ਆ ਜਾਂਦੇ ਨੇ, ਉਹ ਦਿਸਦਾ ਨਹੀਂ ਫਿਰ, ਪੈਂਦਾ ਕਿ 15 ਤੋਂ ਬਾਅਦ 16 ਦੀ ਗਿਣਤੀ ਨਹੀਂ ਹੈ ਇਹਦੇ ਵਿੱਚ। ਸੋ ਮੱਸਿਆ ਹੈ, ਫਿਰ ਮੱਸਿਆ ਫਿਰ ਉਹ ਅਗਲੇ ਏਕ ਮੋਜੇ ਸੁਰੀ ਏਕਮ ਭਾਰਤ ਸੁਰੀ ਏਕਮ ਭਾਰਤ ਸੁਰੀ ਦੂਜ ਜਾਂ ਭਾਰਤ ਸੁਰੀ ਪਹਿਲਾਂ ਜਾਂ ਅਸੂ ਸੁਰੀ ਜੇਠ ਸੁਰੀ ਵਧੀ ਕਿਉਂ ਚੱਲਦਾ ਹੈ। ਸੋ ਗੁਰੂ ਸਾਹਿਬ ਨੇ ਵੀ ਭਾਰਤ ਸੁਰੀ ਅਸਵੀ ਰੱਬ ਵਾਲਾ ਮਹਾਰਾਜ ਕਹਿੰਦੇ ਉਸ ਦਿਨ ਜਦੋਂ ਮੈਂ ਗ੍ਰੰਥ ਨੂੰ ਸੰਪੂਰਨ ਕੀਤਾ ਹੈ ਉਸ ਦਿਨ ਭਾਦਰ ਦਾ ਮਹੀਨਾ ਸੀ, ਸੁਦੀ ਚਾਨਣੇ ਪੱਖ ਦੀ ਅਸ਼ਟਮੀ ਅਸ਼ਟਮੀ ਸੀ ਔਰ ਰਵੀਵਾਰ ਰਵੀ ਨਾਮ ਹੈ ਸੂਰਜ ਦਾ ਭਾਵ ਸੂਰਜ ਦਾ ਦਿਨ ਸੀ, ਐਤਵਾਰ ਸੀ ਉਸ ਦਿਨ। ਸੋ ਗੁਰੂ ਸਾਹਿਬ ਨੇ ਵੀ ਇਹੋ ਚਿੱਤਾਂ ਵਰਤੇ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਚਿੱਤਾਂ ਦੀ ਚਿੱਤਾਂ ਦੁਆਰਾ ਜੀਵਨ ਸੁਝਾਉਣਾ ਕੀਤਾ ਹੈ। ਸੋ ਜੋ ਅੱਜ ਦਾ ਆਪਾਂ ਸ਼ਬਦ ਦੇ ਵਿਚਾਰ ਕਰ ਰਹੇ ਹਾਂ ਇਹ ਵੀ ਚਿੱਤਾਂ ਦੁਆਰਾ ਹੀ, ਫਿਰ ਏਕਮ ਦੂਜ ਤੀਜ ਚੌਥ ਪੰਚਵੀਂ ਛੱਤ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਏਕਾਦਸੀ ਦੁਆਦਸੀ ਤ੍ਰਾਉਦਸੀ ਇਹਨੂੰ ਕਹਿੰਦੇ ਆਪਣੀ ਭਾਸ਼ਾ ਵਿਚ। ਸੋ ਅੱਜ ਦਾ ਜਿਹੜਾ ਸ਼ਬਦ ਦਾ ਵਿਚਾਰ ਹੈ ਤ੍ਰਾਉਦਸੀ ਭਾਵ ਤੇਰਵੀਂ, ਜਦੋਂ ਤੇਰਵਾਂ ਦਿਨ ਆਉਂਦਾ ਹੈ ਉਹਨੂੰ ਤ੍ਰਾਉਦਸੀ ਕਹਿੰਦੇ ਹਨ। ਉਸ ਦੁਆਰਾ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਕਰਦੇ ਹਨ ਆਪਣਾ ਜੀਵਨ ਸਮਝਾਉਣਾ ਕਰਕੇ ਨਾ ਪ੍ਰੇਮ ਦਾ ਸੁਣੋ
ਸਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮਾ।
ਸੀ ਪੱਖ ਦੁਆਰਾ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਵਾਨ ਕਰਦੇ ਹਨ ਕਿ ਇਹ ਜੀਵ ਤੂੰ ਤਿੰਨਾਂ ਗੁਣਾ ਚ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਵਿਚ ਹੀ ਵਰਤ ਰਹਿੰਦਾ ਹੈ ਸਾਰਾ ਦਿਨ, ਕਿਉਂਕਿ ਤਿੰਨਾਂ ਗੁਣਾ ਤੋਂ ਅੱਗੇ ਨਹੀਂ ਨਿਕਲਦਾ ਹੈ, ਕਦੇ ਸਤੋ ਗੁਣੀ ਚ ਹੈ ਕਦੇ ਰਜੋ ਗੁਣੀ ਚ ਹੈ ਕਦੇ ਤਮੋ ਗੁਣੀ ਚ ਹੈ। ਔਰ ਤਿੰਨਾਂ ਗੁਣਾ ਨੂੰ ਛੱਡ ਕੇ ਚੌਥੇ ਪਦ ਦੀ ਪ੍ਰਾਪਤੀ ਜਦੋਂ ਹੋਵੇਗੀ ਤਾਂ ਸਾਨੂੰ ਸੋਝੀ ਆਏਗੀ। ਤਾਂ ਮਹਾਰਾਜ ਕਹਿੰਦੇ ਤੀਨ ਗੁਣਾ ਮੈਂ ਵਿਆਪਿਆ, ਤੂੰ ਸਾਰਾ ਦਿਨ ਤਿੰਨਾਂ ਗੁਣਾ ਚ ਵਿਆਪ ਖਚ ਰਹਿੰਦਾ ਹੈ, ਇਸ ਕਰਕੇ ਤੇਰੇ ਜਿਹੜੇ ਕੰਮ ਨੇ ਕਾਰਜ ਨੇ ਉਹ ਪੂਰਨ ਸੰਪੂਰਨ ਨਹੀਂ ਹੁੰਦੇ ਹਨ। ਔਰ ਕਾਰਜ ਪੂਰੇ ਨਹੀਂ ਹੁੰਦੇ ਕਿਉਂਕਿ ਜਿੰਨਾ ਚਿਰ ਅਸੀਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕਰਕੇ ਚੌਥੇ ਪਦ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਔਰ ਗਿਆਨ ਦੀ ਸੋਝੀ ਨਹੀਂ ਸਾਨੂੰ ਹੋ ਸਕਦੀ, ਉਹਨਾਂ ਚਿਰ ਸਾਡੇ ਜਿਹੜੇ ਜੀਵਨ ਦਾ ਕੰਮ ਹੈ ਉਹ ਪੂਰਾ ਨਹੀਂ ਹੁੰਦਾ ਹੈ, ਅਧੂਰਾ ਰਹਿ ਜਾਂਦਾ ਹੈ। ਇਹ ਮਨੁੱਖ ਅਧੂਰੇ ਹੀ ਜਨਮ ਲੈਂਦਾ ਹੈ, ਅਧੂਰੇ ਜੀਵਨ ਬਤੀਤ ਕਰਦਾ ਹੈ, ਅਧੂਰਾ ਹੀ ਮਰ ਜਾਂਦਾ ਹੈ, ਕਿਉਂਕਿ ਤਿੰਨਾਂ ਗੁਣਾਂ ਚ ਖੱਪ ਕੇ ਖਚ ਤੁਰ ਕੇ ਮਰ ਜਾਂਦਾ ਹੈ। ਕਦੇ ਰਜੋ ਗੁਣੀ ਪਦਾਰਥਾਂ ਨੂੰ ਇਕੱਠਾ ਕਰਨਾ, ਕਦੇ ਸਤੋ ਗੁਣੀ ਪਾਪ ਸੱਤਾ ਦੀ, ਜਾਂ ਕਿਸੇ ਟਾਈਮ ਜਿਵੇਂ ਅੱਜ ਆਪਾਂ ਬੈਠੇ ਹਾਂ, ਸੋ ਉਸ ਟਾਈਮ ਦੇ ਉੱਤੇ ਸਾਡੇ ਵਿਚ ਕੋਈ ਸ਼ਾਂਤੀ ਸੁਭਾਅ ਪੈਦਾ ਹੋ ਜਾਣਾ, ਕਦੇ ਗੁੱਸਾ ਕ੍ਰੋਧ ਵਿਚ ਹੋ ਜਾਣਾ, ਇਹਨਾਂ ਤਿੰਨਾਂ ਗੁਣਾਂ ਤੋਂ ਬਾਅਦ ਨਹੀਂ ਨਿਕਲ ਸਕਦਾ ਜੀ। ਇਹਨਾਂ ਦੇ ਵਿਚ ਹੋਣ ਕਰਕੇ ਮਹਾਰਾਜ ਕਹਿੰਦੇ ਇਹ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ, ਤੇਰਾ ਕੋਈ ਵੀ ਕੰਮ ਜਿਹੜਾ ਹੈ ਪੂਰਾ ਨਹੀਂ ਹੁੰਦਾ ਹੈ, ਸਾਡੇ ਜੀਵਨ ਦਾ ਜਿਹੜਾ ਨਕਸ਼ਾ ਤੇਰਾ ਉਹ ਅਧੂਰਾ ਹੋ ਜਾ ਰਹਿ ਜਾਂਦਾ ਹੈ। ਹੋ ਸਕਦਾ ਤੂੰ ਸੰਸਾਰ ਦੇ ਕੰਮ ਪੂਰੇ ਕਰ ਰਹੇ ਪਰ ਹੁੰਦੇ ਨੇ ਵੀ ਪੂਰੇ ਨੀ ਕਿਸੇ ਕੋਲੋਂ, ਤੂੰ ਸਮਾਜ ਦੇ ਕੰਮਾਂ ਚ ਬੜਾ ਮਾਹਰ ਹੋਵੇਗਾ ਪੂਰੇ ਕਰ ਸਕਦਾ ਹੋਵੇਗਾ, ਸੰਸਾਰ ਦੇ ਆਪਣੇ ਜੀਵਨ ਦੇ ਲੋੜਾਂ ਵਾਸਤੇ ਸੰਪੂਰਨਤਾ ਲੈ ਰਹੀ ਹੋਵੇਗੀ, ਪਰ ਜਿਹੜੀ ਪਰਮਾਤਮੀ ਹੈ ਜਿਹੜਾ ਅਸਲੀ ਮਨੋਰ ਸੈ ਤੇਰਾ ਜੀਵਨ ਤੈਨੂੰ ਮਿਲਿਆ ਮਨੁੱਖਾ ਦੇ ਉਸ ਨੂੰ ਪੂਰਾ ਨਹੀਂ ਕੀਤਾ, ਅਧੂਰਾ ਪਰ ਰਹਿ ਗਿਆ ਹੈ। ਮਨੁੱਖਾ ਦੇ ਮਿਲੀ ਸੀ ਭਾਈ ਪ੍ਰਾਪਤਨਾ ਮਨੁੱਖ ਦਿਓ ਦੀ ਆ ਗੋਬਿੰਦ ਮਿਲਣ ਕੀ ਇਹ ਕਿਹੜੀ ਵਰੀ ਆ, ਅਬਲ ਕਾਲ ਤੇਰਾ ਕਿਸੇ ਦਾ ਕਲਾਮ ਮੇਰ ਸਾਧ ਸੰਗਤ ਪਰ ਕੇਵਲ ਨਾਮ। ਤੈਨੂੰ ਇਹ ਮਨੁੱਖਾ ਦੇ ਮਿਲੀ ਸੀ ਕੇਵਲ ਇਹ ਕੋਈ ਕੰਮ ਕਰਨ ਵਾਸਤੇ ਕਿ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰੇ ਨਾਮ ਜਪ ਲਵੇ, ਉਹਨੂੰ ਸੰਪੂਰਨਤਾ ਤਾਂ ਨਹੀਂ ਮਿਲੀ, ਅਧੂਰੇ ਹੀ ਰਹਿ ਗਿਆ ਹੈ। ਬਿਨਾਂ ਨਾਮ ਜਪਣ ਕਿ ਭਾਈ ਤਿੰਨਾਂ ਗੁਣਾਂ ਤੋਂ ਚੰਚਤਾ ਤੋਂ ਝਮੇਲਿਆਂ ਤੋਂ ਔਰ ਸੰਸਾਰ ਦੇ ਬੰਧਨਾਂ ਤੋਂ ਛੁੱਟਣ ਦਾ ਹੋਰ ਕੋਈ ਰਸਤਾ ਨਹੀਂ ਹੈ ਬਿਨਾਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ। ਨਾਮ ਹੀ ਰਸਤਾ ਹੈ, ਬਾਣੀ ਹੀ ਰਸਤਾ ਹੈ, ਬਾਣੀ ਹੀ ਛੁੱਟਣ ਦਾ ਸਾਧਨ ਹੈ, ਨਾਮ ਹੀ ਛੁੱਟਣ ਦਾ ਸਾਧਨ ਹੈ, ਹੋਰ ਕੋਈ ਸਾਧਨ ਨਹੀਂ ਹੈ।
ਪੌੜੀ
ਸੋ ਪੌੜੀਆਂ, ਕਿਉਂਕਿ ਇਹਦੇ ਵਿੱਚ ਪਹਿਲਾਂ ਇੱਕ ਸਲੋਕ ਹੈ, ਮੂਲ ਰੂਪ ਸਲੋਕ ਹੈ, ਪਰ ਫਿਰ ਪੌੜੀਆਂ ਨੇ ਚਿੱਤਾਂ ਦੇ ਵਿੱਚ ਅਸਲ ਵਿੱਚ ਜਿਹੜਾ ਸਲੋਕ ਹੈ ਪੌੜੀ ਉਸੇ ਦੀ ਵਿਆਖਿਆ ਹੀ ਕਰਦੀ ਹੈ, ਵਿਆਖਿਆ ਰੂਪ ਹੈ। ਸੋ ਸੁਣੋ
ਦਸੀ ਤੀਨ ਦਾਵ ਸੰਸਾਰ ਸ਼ਰਮਾ ਤੇ ਧਿਆਨ ਨਾ ਮਨ ਜੋੜ ਕੇ ਧਿਆਨ ਆ ਉਹ ਕਾਲ ਤੇ
ਫਤਿਹ ਵਿੱਚ ਨਹੀਂ ਫਤੇਗਾ। ਸੋ ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਦਾ ਸੁੱਖਾਂ ਦਾ ਸਮੁੰਦਰ ਹੈ, ਸੁੱਖਾਂ ਦਾ ਸਾਗਰ ਹੈ। ਉਹ ਇਸ ਜੀਵ ਨੇ ਸ਼ਿਵ ਮਾਤਰ ਨਹੀਂ ਮੰਨ ਕਰਕੇ ਗਾਇਆ, ਤਾਂ ਕਰਕੇ ਗਾਇਆ ਹੋਵੇਗਾ। ਬੜੇ ਰਾਗੀ ਗਾ ਰਹੇ ਨੇ, ਕਥਾ ਕਰ ਰਹੇ ਨੇ, ਕਥਾ ਕਰਦੇ ਨੇ, ਮਨ ਕਰਕੇ ਨਹੀਂ ਕਰਦੇ, ਤਨ ਕਰਕੇ ਕਰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਨੂੰ ਜੋ ਤਨ ਕਰਕੇ ਕਰਦੇ, ਕੋਈ ਸ਼ਿਰਤ ਮਾਤਰ ਮਨ ਕਰਕੇ ਵੀ ਕਰ ਦੇਵੇ ਨਾ, ਤੇ ਮੇਰਾ ਪਾਪ ਹੋ ਜਾਏਗਾ। ਸੋ ਮਹਾਰਾਜ ਕਹਿੰਦੇ ਭਾਈ ਤੇ ਮਨ ਕਰਕੇ ਵੀ ਸ਼ਿਨ ਮਾਤਰ ਨਹੀਂ ਗਾਉਣਾ ਕੀਤਾ, ਸ਼ਿਨ ਮਾਤਰ ਨਹੀਂ, ਸ਼ਿਨ ਮਾਤਰ ਹੀ ਗਾਉਣਾ ਨਹੀਂ ਕੀਤਾ ਹੈ ਮਨ ਕਰਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਸਾਖੀ ਹੁੰਦੀ ਹੈ ਕਿ ਮਹਾਰਾਜ ਨੂੰ ਇੱਕ ਦੇ ਸਿੱਖਾਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਰੋਜ਼ ਕਹਿੰਦੇ ਹੋ ਬੜਾ ਆਨੰਦ ਆਉਂਦਾ, ਬਾਣੀ ਪੜ੍ਹਦੇ ਆ ਬੜਾ ਰਸ ਆਉਂਦਾ, ਬੜੀ ਪ੍ਰਾਪਤੀ ਹੋ ਜਾਂਦੀ ਹੈ, ਪਰ ਬਾਣੀ ਵੀ ਪੜ੍ਹਦੇ ਆ ਕੋਈ ਰਸ ਵੀ ਨਹੀਂ ਆਉਂਦਾ, ਕਾਰਨ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ? ਤੇ ਮਹਾਰਾਜ ਕਹਿਣ ਲੱਗੇ ਚੰਗਾ ਜਿਉਂ ਕਰੋ। ਕਹਿੰਦੇ ਤੁਹਾਨੂੰ ਦੱਸਾਂਗੇ ਬੜੇ ਦੋ ਦਿਨਾਂ ਚ। ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਕਹਿੰਦੇ ਭੰਗ ਰਗੜੋ, ਚੰਗੀ ਤਰ੍ਹਾਂ ਰਗੜੋ, ਇਹਨੂੰ ਵਧੀਆ ਚੰਗੀ ਤੇਗ ਬਣਾਓ, ਬਹੁਤ ਵਧੀਆ ਚੰਗੀ ਤਰ੍ਹਾਂ ਰਗੜ ਲਈ, ਬਣਾ ਲਈ, ਤਿਆਰ ਹੋ ਗਈ। ਕਹਿੰਦੇ ਮਹਾਰਾਜ ਇਹ ਤਿਆਰ ਹੈ। ਮਹਾਰਾਜ ਕਹਿੰਦੇ ਸਾਰਿਆਂ ਨੂੰ ਭਾਈ ਮੇਰਾ ਇੱਕ ਹੁਕਮ ਹੈ, ਉਹ ਸਾਰਿਆਂ ਨੇ ਮੰਨਣਾ। ਕਹਿੰਦੇ ਦੱਸੋ ਜੀ। ਕਹਿੰਦੇ ਇਹਦੀਆਂ ਕੋਲੀਆਂ ਕਰਨੀਆਂ ਅੰਦਰ ਰੰਸਕਾਂ ਤੱਕ ਨਹੀਂ ਜਾਣ ਦੇਣੀ ਹੈ, ਰੰਸਕ ਮਾਤਰ ਦੀ ਅੰਦਰ ਨਹੀਂ ਜਾਣ ਦੇਣੀ, ਇਹਨੂੰ ਮੂੰਹ ਚ ਰੱਖਣਾ, ਮੂੰਹ ਚ ਰੱਖੀ ਜਾਓ, ਕੋਲੀਆਂ ਕਰੀ ਜਾਓ, ਜਿਹਨਾਂ ਦਿਨ ਮੈਂ ਨਾ ਖਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਬ ਨਿਵਾਸ ਜੀ ਇਹੋ ਕਹਿ ਕੇ, ਤੇ ਜਦੋਂ ਸਾਰੇ ਕੋਲੀਆਂ ਕਰੀ ਗਏ, ਅੱਗੇ ਟਪਾਉਣ ਦਾ ਹੁਕਮ ਨਹੀਂ ਸੀ, ਅੱਗੇ ਲਗਾਉਣੀ ਵੀ ਗਲਤ ਹੋ, ਕਰੀ ਗਏ ਕਰੀ ਗਏ, ਘੰਟਾ ਕੋਈ ਘੰਟਾ ਮਹਾਰਾਜ ਕਹਿੰਦੇ ਜਾਓ ਸਾਰੇ ਨੂੰ ਇਕੱਠੇ ਹੋ ਜਾਓ। ਤਾਰੇ ਕਹਿਣ ਲੱਗੇ ਦੱਸੋ ਕਿੰਨਾ ਕੁ ਨਸ਼ਾ ਆਇਆ, ਨਸ਼ਾ ਕਿੰਨਾ ਕੁ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਇੱਕ ਪਾਸੇ ਨਸ਼ਾ ਪੜਦੇ ਹੋ, ਦੂਜੇ ਪਾਸੇ ਕਹਿੰਦੇ ਅੰਦਰ ਨਹੀਂ ਦਿਖਾਉਂਦੀ, ਨਸ਼ਾ ਕਿਵੇਂ ਆਏਗਾ ਅੰਦਰ ਤੇ ਲੱਗੀ ਪਈ ਹੈ, ਅੰਦਰ ਵਿਚਾਈ ਵੀ ਹੈ। ਕਹਿੰਦੇ ਮੂੰਹ ਚ ਕੋਲੀਆਂ ਕੀਤੀ, ਏਦਾਂ ਚਿਰ ਨਸ਼ਾ ਆਇਆ ਨੀ? ਕਹਿਣ ਲੱਗੇ ਨਹੀਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਮੈਂ ਤੋਂ ਸਵਾਲ ਕੀਤਾ ਸੀ, ਪੁੱਛਿਆ ਸੀ ਕਿ ਬਾਣੀ ਪੜ੍ਹਦੇ ਆ ਪਰ ਰਸ ਨਹੀਂ ਆਉਂਦਾ। ਮਹਾਰਾਜ ਕਹਿੰਦੇ ਮੂੰਹ ਚ ਪੜ੍ਹਦੇ ਹੋ, ਅੰਦਰ ਨੀ ਤੁਰ ਦਿੰਦੇ, ਤੁਸੀਂ ਪੱਗ ਮੂੰਹ ਚ ਰੱਖੀ, ਉਹਦਾ ਨਸ਼ਾ ਨੀ ਚੜਿਆ, ਬਾਣੀ ਕਦੇ ਮੂੰਹ ਚ ਰਹੇਗੀ ਔਰ ਅੰਦਰ ਨਹੀਂ ਉਤਰੇਗੀ, ਉਹਦਾ ਸਵਾਦ ਨਹੀਂ ਆਏਗਾ, ਰਸ ਨਹੀਂ ਆਏਗਾ। ਸੋ ਗੁਰਮੁਖ ਪਿਆਰਿਓ, ਐਸਾ ਵੀ ਨਹੀਂ ਕਿ ਭੰਗ ਨੂੰ ਮੂੰਹ ਚ ਨਾ ਪਾਈਏ, ਹੋਰ ਕੋਈ ਰਸਤੇ ਦਾ ਨਹੀਂ, ਅੰਦਰ ਜਾਣ ਦਾ ਕੋਈ ਲੀਲਾ ਵੀ ਨਹੀਂ ਹੈ। ਬਾਣੀ ਨੂੰ ਮੂੰਹ ਨਾਲ ਨਾ ਪੜ੍ਹੀਏ, ਤੇ ਬਾਣੀ ਨੂੰ ਮੂੰਹ ਨਾਲ ਨਾ ਪੜ੍ਹੀਏ, ਕਿਤੇ ਸਭ ਦੀ ਅੰਦਰ ਰਸ ਨਹੀਂ ਆਇਆ। ਨਹੀਂ ਭਾਈ, ਭਾਰ ਦੇ ਕਹਿਣ ਦਾ ਮਹਾਰਾਜ ਦਾ ਇਹ ਸੀ ਕਿ ਕੋਲੀਆਂ ਨਹੀਂ ਕਰਨੀਆਂ, ਅੰਦਰ ਵੀ ਲਗਾਉਣੀ, ਤੇ ਇਸ ਕਰਕੇ ਬਾਣੀ ਮੂੰਹ ਦੇ ਨਾਲ ਪੜ੍ਹ ਕੇ ਕੰਨਾਂ ਨਾਲ ਸੁਣਨੀ ਵੀ ਹੈ, ਮਨ ਜੋੜਨਾ ਵੀ ਹੈ। ਜਦੋਂ ਬਾਣੀ ਅੰਦਰ ਪ੍ਰਵੇਸ਼ ਕਰ ਜਾਏਗੀ, ਫਿਰ ਆਨੰਦ ਤੇ ਖੇੜਾ ਆ ਜਾਏਗਾ। ਸੋ ਮਹਾਰਾਜ ਕਹਿੰਦੇ ਭਾਈ ਇਹ ਸੁੱਖਾਂ ਦਾ ਸਾਗਰ ਹੈ, ਸੁੱਖਾਂ ਦਾ ਸਮੁੰਦਰ ਹੈ, ਔਰ ਸੁੱਖਾਂ ਦਾ ਸਮੁੰਦਰ ਰੂਪੀ ਬਾਣੀ ਜਿਹੜੀ ਹੈ, ਜਿਹਦੇ ਵਿੱਚ ਸੁੱਖ ਹੀ ਸੁੱਖ ਨੇ, ਦੁੱਖਾਂ ਦਾ ਨਾਸ ਕਰਨ ਵਾਲੀ ਹੈ, ਉਸ ਨੂੰ ਨਿਮਖ ਮਾਤਰ ਵੀ ਅੰਦਰ ਨਹੀਂ ਸੋਲਾ ਕੀਤਾ।
ਹਰਖ ਸੋਵਤਾ ਦੇਹ ਕਰ ਮਾਤਿਓ,
ਇਹ ਦੇਹ ਦਾ ਜਿਹੜਾ ਬੰਧਨ ਬਣਿਆ ਹੋਇਆ ਨਾ, ਹਰਖ ਤੇ ਸੋਕਦਾ, ਕਦੇ ਖੁਸ਼ ਹੋ ਜਾਂਦਾ ਔਰ ਕਦੇ ਗੁੱਸੇ ਚ ਹੋ ਜਾਂਦਾ। ਹਰਖ ਸੋਕ, ਕਦੇ ਸੋਕ ਚ ਬੰਧਿਆ ਹੁੰਦਾ, ਜਰਾ ਥੋੜੀ ਜਿਹੀ ਖੁਸ਼ੀ ਹੋ ਜਾਏ ਝਲਣੀ ਔਖੀ ਹੈ, ਫਿਰ ਭੰਗੜੇ ਪਾਏਗਾ, ਨਾਚ ਕਰੇਗਾ, ਫਿਰ ਪਤਾ ਹੀ ਨੀ ਰੱਬ ਕਿੱਥੇ ਹੈ। ਨਾ ਗੁਰੂ ਗ੍ਰੰਥ ਸਾਹਿਬ ਦਿੱਤੇ, ਨਾ ਕੋਈ ਗੁਰਪੀਰ ਦਿੱਤੇ, ਨਾ ਕੋਈ ਸਾਧੂ ਮਹਾਤਮਾ ਦਿੱਤੇ, ਫਿਰ ਦਿਸਦੇ ਕੀ ਨੇ ਗੁਰੂ ਜੀ ਪਾਪ ਦੇ ਖਿਲਾਫ, ਪਾਪਰ ਦਿਸਦੇ ਕੀ ਨੇ? ਫਿਰ ਉੱਥੇ ਲੱਚਰ ਗੀਤ ਗਾਉਣ ਵਾਲੇ, ਉਹਨਾਂ ਨੂੰ ਚੰਗੀ ਚੰਗੀ ਪਰਮਾਇਆ ਮੋਤੀ ਦੇ ਕਰਕੇ ਭੰਗੜੇ ਪਾਉਣ ਵਾਲੇ, ਨੱਚਣ ਤੇ ਟੱਪਣ ਵਾਲੇ, ਉਹਨਾਂ ਉਹ ਦਿਸਦੇ ਨੇ, ਗੁਰੂ ਦਿਸਦੇ ਨੀ ਥੋੜੀ ਜਿਹੀ ਖੁਸ਼ੀ ਨਾਲ। ਤੇ ਜਦ ਥੋੜੀ ਜਿਹੀ ਗੰਭੀਰ ਹੋ ਜਾਏ, ਚੀਕਾਂ ਮਾਰ ਮਾਰ ਕੇ ਰੋਂਦਾ, ਬਹੁਤ ਨਾ ਸਭ ਖੁਸ਼ੀ ਚੱਲੀ ਜਾਏ, ਨਾ ਗਮੀ ਚੱਲੀ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਹਰ ਸੋਗ ਕਾ ਦੇਹ ਕਰ ਬੰਧੋ, ਇਹ ਦੇਹ ਹੱਕ ਤੇ ਸੋਗ ਨਹੀਂ ਬਣਾਇਆ, ਦੇਹ ਹੈ ਉਹ ਕਦੇ ਕਦੇ ਸੋਗ ਵਿੱਚ ਬਣਾ ਦਿੰਦੇ ਹੈ, ਪਰ ਕਦੇ ਖੁਸ਼ੀ ਵਿੱਚ ਬਹੁਤੇ ਜ਼ਿਆਦੇ ਮਸਤ ਹੋਇਆ, ਕਿਸੇ ਨੂੰ ਪ੍ਰਵਾਹ ਨਹੀਂ ਕਰਦਾ। ਇਸ ਕਰਕੇ ਦੋਵਾਂ ਦੇ ਵਿੱਚ ਬੰਨਿਆ ਹੋਇਆ, ਕੀਤੀ ਪਰਮਾਤਮਾ ਦੀ ਗਲੇ ਦੇ ਚੇਤੇ ਆਉਂਦੀ ਨਹੀਂ ਹੈ।
ਮਾਇਆ ਆ ਸਾਧਿਓ,
ਵੱਡਾ ਰੋਗ ਲੱਗਿਆ ਮਾਇਆ ਮੰਗ। ਨਾ ਡਾਕਟਰ ਤੋਂ ਸਬੂਤ ਹੋਵੇ, ਨਾ ਮੰਤਰ ਨਾਲ, ਨਾ ਜੰਤਰ ਨਾਲ, ਔਰ ਨਾ ਕਿਸੇ ਹੋਰ ਤਰੀਕੇ ਨਾਲ, ਜਿਹੜਾ ਰੋਗ ਠੀਕ ਨਾ ਹੋਵੇ ਉਹਨੂੰ ਅਸਾਧ ਰੋਗ ਕਹਿੰਦੇ ਹਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੀਰ ਰੋਗ ਮਾਇਆ ਅਸਾਧਿਓ, ਕਹਿੰਦੇ ਇਹਨੂੰ ਮਾਇਆ ਦਾ ਮਮਤਾ ਦਾ ਧੀਰ ਰੋਗ ਲੱਗਿਆ ਹੈ, ਧੀਰ ਵੱਡਾ ਰੋਗ, ਔਰ ਅਸਾਧ ਰੋਗ ਹੈ, ਟੁੱਟਦਾ ਨਹੀਂ ਹੈ। ਇਹ ਮਾਇਆ ਦਾ ਰੋਗ ਐਸਾ ਮਮਤਾ ਦਾ ਰੋਗ ਚੰਬ ਰਿਹਾ ਇਸਨੂੰ, ਉਸਦਾ ਰੋਗ ਦਾ ਕੋਈ ਇਲਾਜ ਨਹੀਂ ਹੈ। ਔਰ ਮਾਇਆ ਦਾ ਜਿਹੜਾ ਲਾਲਚ ਹੈ, ਮਮਤਾ ਫਸਿਆ ਹੈ, ਇਹਦੇ ਬਚ ਕੇ ਸਾਰੀ ਜ਼ਿੰਦਗੀ ਜਿਹੜੀ ਹੈ ਬਤੀਤ ਕਰ ਦਿੰਦਾ ਹੈ, ਔਰ ਨਾਲੇ ਨਾਲੇ ਕਲਪਨਾ ਵੀ ਕਰਦਾ ਕਿ ਮੈਂ ਇਹ ਛੱਡ ਕੇ ਪਰਾ ਹੋ ਜਾਵਾਂ। ਬਥੇਰੇ ਬੰਦੇ ਦੇਖੇ ਹੋਣਗੇ, ਬਸ ਇਹ ਸਾਲ ਹੈ, ਅਗਲੇ ਸਾਲ ਤਾਂ ਛੱਡੇ ਦੇਣੇ, ਸਭ ਕੁਛ ਛੱਡਿਆ ਜਾਂਦਾ ਹੀ ਨਹੀਂ। ਫਿਰ ਗੁਰਬਾਣੀ ਉਸਨੇ ਉਹ ਕਹਿੰਦੇ ਆ, ਮਰਕਟ ਮੁਸਤੀ ਇਲਾਜ ਕੀ ਮਨ ਬੋੜਾ ਹੈ, ਕਹਿੰਦੇ ਦੁਕਾਨਦਾਰ ਹੀ ਆਸ ਹੈ। ਜਿਹੜੇ ਮੰਦਰ ਨੂੰ ਪਕੜਨ ਵਾਲੇ ਨੇ, ਦਲਾਲੀ ਮੰਦਰ ਨੂੰ ਪਕੜਨ ਵਾਲੇ, ਉਹ ਜਾ ਕਰਕੇ ਜਿੱਥੇ ਬਹੁਤ ਸਾਰੇ ਮੰਦਰ ਹੋਣ, ਉੱਥੇ ਜਾ ਕੇ ਇੱਕ ਮਿੱਟੀ ਦੀ ਕੁੰਜੀ ਲੈਂਦੇ ਨੇ, ਔਰ ਉਹਦੇ ਵਿੱਚ ਥੋੜੇ ਜਿਹੇ ਮੁੱਠੀ, ਇੱਕ ਮੰਦਰ ਦੀ ਮੁੱਠੀ ਜਿੰਨੇ ਛੋਲੇ ਪਾ ਕਰਕੇ ਉਸ ਨੂੰ ਜ਼ਮੀਨ ਦੇ ਵਿੱਚ ਚੰਗੀ ਤਰ੍ਹਾਂ ਗੜ ਦਿੰਦੇ ਹਨ। ਪਰ ਫਿਰ ਜੋ ਮੰਦਰ ਆਉਂਦਾ ਛੋਲਿਆਂ ਦੀ ਮੁੱਠ ਭਰ ਲੈਂਦਾ ਹੈ, ਔਰ ਉਹਦਾ ਮੂੰਹ ਇੰਨਾ ਖੋਲਦਾ ਕਿ ਮੰਦਰ ਦਾ ਖੁੱਲਾ ਹੱਥ ਵਿੱਚ ਜਾਏ, ਤੇ ਜਦੋਂ ਮੁੱਠੀ ਭਰੀ ਜਾਏ ਨਿਕਲੇ ਨਾ ਵਿੱਚ, ਉਹ ਬਾਂਦਰ ਇੰਤਰੀ ਕਰਦਾ ਜਾ ਕਰਕੇ, ਉਹ ਆਪਣੇ ਜਾ ਕੇ ਲਾਲ ਤੇ ਲਾਲ ਉਹ ਮੁੱਠੀ ਭਰ ਲੈਂਦਾ, ਫਿਰ ਹੱਥ ਵਿੱਚ ਨਿਕਲਦਾ ਨੀ, ਛਡਾਉਣ ਦੇ ਯਤਨ ਵੀ ਕਰਦਾ, ਖਿੱਚਦਾ ਵੀ ਹੈ, ਚੀਕਾਂ ਵੀ ਮਾਰਦਾ, ਪਰ ਛੋਲੇ ਨੀ ਛੱਡਦਾ, ਉਹ ਮੁੱਠੀ ਨੀ ਛੱਡਦਾ। ਫਿਰ ਗੁਰੂ ਨਾਨਕ ਨੇ ਫਿਰ ਪ੍ਰਮਾਣ ਦਿੱਤਾ ਹੈ, ਮਰਕਟ ਮੁਸਤੀ ਇਲਾਜ ਕੀ ਮਨ ਪੌੜਾ ਰੇ, ਮਰਕਟ ਕਹਿੰਦੇ ਬਾਂਦਰ ਨੂੰ, ਮੁਰਚੀ ਇੱਕ ਮੁੱਠੀ ਇਲਾਜ ਦੀ ਛੋਲਿਆ, ਕਹਿੰਦੇ ਬੌਲੇ ਮਨ ਮੂਰਖ ਮਨ ਨੇ, ਮੂਰਖ ਬਾਂਦਰ ਨੇ ਆਪੇ ਭਰੀ ਹੈ ਮੁੱਠੀ, ਆਪੇ ਛੱਡਣ ਦੀ ਤਮ ਕਰਦਾ, ਆਪੇ ਚੀਕਦਾ, ਆਪੇ ਕਹਿੰਦਾ ਪਕੜ ਲਿਆ ਮੈਨੂੰ ਛਡਾਓ, ਚੀਕਾਂ ਮਾਰਦਾ, ਬੜੇ ਯਤਨ ਕਰਦਾ, ਪਰ ਉਹ ਛੋਲਿਆਂ ਦੀ ਮੁੱਠ ਨਹੀਂ ਛੱਡਦਾ। ਮਰਕਟ ਮੁਰਤੀ ਅਨਾਜ ਕੀ ਮਨ ਬੌੜਾ ਨੇ, ਲੀਨੀ ਹਾਥ ਪਸਾਰ, ਛੁੱਟਣ ਤੋਂ ਸਹਿਤਾ ਪਰੇ ਮਨ ਬੌੜਾ ਨੇ, ਛੁੱਟਣ ਦਾ ਝੋੜਾ ਵੀ ਹੈ, ਛੁੱਟਣ ਦੀ ਚਿੰਤਾ ਵੀ ਹੈ, ਛੁੱਟਣ ਦਾ ਸੰਤਾ ਵੀ ਹੈ, ਕਿ ਛੁੱਟਾਂ ਵੀ ਕਿ ਨਹੀਂ, ਪਰ ਮੁਰਖਾ ਦੱਸੇ ਕੌਣ ਪਏ ਤਾਂ ਮੁੱਠ ਭਰੀ ਛੱਡਦੇ, ਬੰਨਿਆ ਕਿਸਨੇ ਆਪਣਾ ਬਣਾਇਆ ਆਪਣੇ ਆਪ ਨੂੰ, ਛੁੱਟਣ ਤੋਂ ਸਹਿਤਾ ਪਰੇ ਮਨ ਬੌੜਾ ਨੇ, ਨਾਚੇ ਖਰ ਘਰ ਬਾਰ। ਫਿਰ ਘਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਨਾਚ ਕਰਦੇ ਆ, ਮਦਾਰੀ ਗੱਡੀਆਂ ਨੂੰ ਕੁੱਟ ਕੇ, ਔਰ ਆ ਕਰਕੇ ਅਗਲੇ ਨੂੰ ਪਕੜਨ ਵਾਲਾ ਫਿਰ ਆਉਂਦਾ, ਜਦੋਂ ਉਹਨੂੰ ਪਹਿਲਾਂ ਕੁੱਟ ਕੇ ਡਰ ਉਹਦੇ ਉੱਤੇ ਡਰ ਪੈਦਾ ਕਰਕੇ, ਉਹਨੂੰ ਡਰਾ ਕੇ ਉਹਦੇ ਗਲ ਸੰਗਲੀ ਪਾ ਕੇ, ਫਿਰ ਮੁੱਠੀ ਭੰਨ ਕੇ ਨਾ ਉਹ ਕੁੰਜੀ ਭੰਨ ਕੇ ਮੁੱਠੀ ਵਿੱਚੋਂ ਕਰਦੇ, ਉਹ ਸ਼ਰਧਾ ਨਹੀਂ। ਪ੍ਰਮਾਣ ਲੈ ਕੇ ਮਹਾਰਾਜ ਕਹਿੰਦੇ, ਅਜੀਬ ਤੇਰੀ ਹਾਲਤ ਇਹ ਹੋਈ ਹੈ, ਆਪੇ ਆਪਣੇ ਪਰਿਵਾਰ ਨੂੰ ਮੁੱਠੀ ਪਾਈ ਹੋਈ, ਆਪੇ ਛੁੱਟਣ ਦਾ ਸਿਰ ਸਾਂਭੇ ਹੋਏ, ਪਰ ਆਪੇ ਤੇ ਸਾਰਾ ਕੁਝ ਕੀਤਾ ਹੋਇਆ, ਆਪੇ ਛੁੱਟਣ ਵਾਸਤੇ ਸੰਤੇ ਝੋਰੇ ਕਰਦਾ ਹੈ। ਫਿਰ ਤੂੰ ਫਿਰ ਕਹਿੰਦੇ ਮਰਕਟ ਮੁਸਤੀ ਇਲਾਜ ਕੀ ਮਨ ਬੌੜਾ ਰੇ, ਇਸ ਮੂਰਖ ਮਨ ਨੇ ਆਪੇ ਤੇ ਮੁੱਠੀ ਭਰੀ ਹੈ, ਪਦਾਰਥਾਂ ਦੀ ਬੜੀ ਛੱਡਣੀ ਔਖੀ ਹੈ, ਮੋਹ ਦੀ, ਜਾਤ ਦੀ, ਔਰ ਕਰਤਾ ਭਗਤਾ ਹਲਤਾ ਮਮਤਾ ਦੀ ਬੇਅੰਤ ਪ੍ਰਕਾਰ ਦੇ ਇਸਨੇ ਲੋਕ ਆਪੇ ਸਿਹੜੇ ਨੇ। ਮਹਾਰਾਜ ਪਰੇ ਉਸਨੇ ਉਹ ਕਹਿੰਦੇ, ਜੇਤਾ ਮੋਹ ਪ੍ਰੀਤ ਸਵਾਦ, ਜਿੰਨਾ ਮੋਹ ਦਾ ਪ੍ਰੀਤੀ ਦਾ ਸਵਾਦ ਹੈ ਨਾ, ਕਿਉਂਕਿ ਰਸ ਹੈ, ਠੜਵੇ ਕਿਹੜੀ ਮਨੁੱਖ ਰਸ ਹੈ, ਪੁੱਤਰਾਂ ਦਾ ਮੋਹ, ਪਤਨੀ ਦਾ ਮੋਹ, ਪਿਤਾ ਦਾ ਮੋਹ, ਪਤੀ ਦਾ ਮੋਹ, ਪਿਆਰ ਹੈ, ਮੋਹ ਹੈ, ਉਹ ਫਸੇ ਹੈ। ਫਿਰ ਉਸ ਫਸਿਆ ਦੇ ਜੀਵ ਨੂੰ ਛੱਡਣਾ ਬੜਾ ਔਖਾ ਹੈ, ਛੱਡ ਨਹੀਂ ਸਕਦਾ, ਪਰ ਮਹਾਰਾਜ ਕਹਿੰਦੇ ਸੁਣਦਾ, ਜੇਤਾ ਮੋਹ ਪ੍ਰੀਤ ਸਵਾਦ, ਖਾਣ ਦੇ ਸਵਾਦ, ਪਲਟਣ ਦੇ ਸਵਾਦ, ਸੁੰਘਣ ਦੇ ਸਵਾਦ, ਪਰਿਵਾਰ ਦੇ ਸਵਾਦ ਰਸ ਨੇ। ਕਹਿੰਦੇ ਮਹਾਰਾਜ ਕਹਿੰਦੇ ਸਾਰੇ ਜਿਹੜੇ ਹਨ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾ ਦਾ ਕਾਲ ਸੁਣ ਵਾਲੇ ਨੇ, ਦਾਗੀ ਕਰਨ ਵਾਲੇ ਨੇ, ਦਾਗ ਦੋਸ਼ ਮੈਂ ਚਲਿਆ ਲਾਏ, ਇਹ ਦਾਗੀ ਬਣ ਕੇ ਜਾਏਗਾ, ਦੋਸ਼ੀ ਬਣ ਕੇ ਜਾਏਗਾ, ਦਰਗਾਹ ਦੇ ਵਿੱਚ ਮੂੰਹ ਦੇ ਉੱਤੇ ਦਾਗ ਤੇ ਜ਼ੋਰ ਦੀ ਕਾਸ ਲਾ ਕੇ ਜਾਏਗਾ, ਦਰਜਾ ਦਰਸ਼ਨ ਨਾ ਵੀ ਜਾਏ, ਦਰਗਾਹ ਵਿੱਚ ਜਗ੍ਹਾ ਨਹੀਂ ਸੀ, ਡਾਕੀਆਂ ਵਾਸਤੇ ਥਾਂ ਨਹੀਂ ਹੁੰਦੇ। ਜੇਤਾ ਹੋਰ ਪ੍ਰੇਮ ਸਵਾਦ, ਸੱਦਾ ਕਾਲਕ ਦਾਤਾ ਦਾਗ, ਦਾਗ ਜ਼ੋਰ ਮੈਂ ਚੱਲਿਆ ਲਾਏ, ਦਰਜਾ ਦਰਸ਼ਨ ਨਾ ਹੀ ਜਾਏ। ਮਾਰਕ ਕਹਿੰਦੇ ਦਰਗਾਹ ਥਾਂ ਨਹੀਂ ਦਿੰਦੀ ਉਹਨਾਂ ਨੂੰ, ਜਿਹੜੇ ਦਾਗੀ ਹੋ ਕੇ ਜਾਂਦੇ ਨੇ, ਦੋਸ਼ੀ ਹੋ ਕੇ ਜਾਂਦੇ ਨੇ। ਸੋ ਦੋਸ਼ੀਆਂ ਨੂੰ ਜਗ੍ਹਾ ਕਿੱਥੇ ਹੁੰਦੀ ਹੈ? ਆਪਣੇ ਸਮਾਜ ਵਿੱਚ ਵੀ, ਜੇਲ੍ਹ ਚ। ਕਿਸੇ ਨੂੰ ਜੱਜ ਛੱਡਦਾ ਹੁੰਦਾ ਜਦੋਂ ਉਹਦਾ ਦੋਸ਼ ਸਾਬਤ ਨਾ ਹੋਵੇ, ਔਰ ਜੱਜ ਬਣਦਾ ਹੁੰਦਾ ਕਿਸੇ ਦੇ ਦੋਸ਼ੀ ਭਾਵੇਂ ਹੈ ਭਾਵੇਂ ਨਹੀਂ ਹੈ, ਪਰ ਉਹਦਾ ਦੋਸ਼ ਸਾਬਤ ਹੋ ਜਾਏ। ਦੋਸ਼ ਸਾਬਤ ਹੋ ਗਿਆ, ਜੱਜ ਕਦੇ ਨਹੀਂ ਛੱਡਦਾ, ਤਾਂ ਭਾਵੇਂ ਦੋਸ਼ੀ ਹੈ ਪਰ ਜੱਜ ਕਦੇ ਨਹੀਂ ਬਣਦਾ। ਇਸੇ ਕਰਕੇ ਅਸੀਂ ਦਰਗਾਹ ਵਿੱਚ ਮੰਗ ਕੇ ਕਹਿੰਦੇ ਭਾਈ ਜਿਹੜਾ ਦਾਗੀ ਹੋ ਕੇ ਜਾਏਗਾ ਦੋਸ਼ੀ ਹੋ ਕੇ ਜਾਏਗਾ ਉਹਨਾਂ ਨੂੰ ਥਾਂ ਨਹੀਂ ਹੈ। ਸੋ ਇਹ ਜਿੰਨਾ ਸਵਾਦ ਹੈ ਸਮਾਰਕ ਕਹਿੰਦੇ ਇਸ ਮਨਰੂਪੀ ਬਾਂਦਰ ਨੇ ਆਪੀ ਦੇ ਪਦਾਰਥਾਂ ਦੀ ਪ੍ਰਵਾਹ ਦੀ ਮੋਹ ਦੀ ਮਮਤਾ ਦੀ ਆਪੀ ਤੇ ਮੁੱਠੀ ਭਰੀ ਹੈ। ਆਪੇ ਛੱਡਣ ਦਾ ਸੰਤ ਬਣੇ ਕਿਵੇਂ ਛੱਡਾਂ ਆਪਾਂ ਛੱਡ ਦਿਆਂਗੇ ਅਸੀਂ ਅਗਲੇ ਸਾਲ ਛੱਡ ਦਿਆਂਗੇ ਜੇ ਉਹ ਕਰਦਿਆਂ ਕਰਵਾਉਂਦੇ ਮੌਤ ਦਾ ਦਿਨ ਆ ਜਾਂਦਾ। ਸਮਾਰਕ ਕਹਿੰਦੇ ਇਸ ਪਿਛਕੇ ਦਾ ਮਨ ਲੋਇਆ ਮੂਰਖ ਮਾਨਾ ਤੇਰੀ ਮੰਦਰ ਦਾ ਹੀ ਹਾਲਤ ਹੈ ਫਿਰ ਤੂੰ ਜਨਮਾਂ ਜਨਾ ਚੜਦਾ ਫਿਰੇਗਾ ਫਿਰ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਰਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਿਖ ਜੋਇਓ ਮਿਲਕ ਦੇਸ ਮਿਲ ਕੀ ਬਰਿਆ ਤਿਰੰਕਾਰੇ ਦੇ ਸੁੰਦਰੀਆ ਇਹ ਭਾਈ ਤੈਨੂੰ ਮਸਾਂ ਮਿਲੀਏ ਮਨੁੱਖਾਂ ਦੇ ਵੀ ਐਸੇ ਖਰਾਬ ਨਾ ਕਰਨਾ ਹੋਵੇ ਕਹਿੰਦੇ ਹਨ ਮਹਾਰਾਜ ਕਹਿੰਦੇ ਉਸ ਦੇਹੀ ਨੂੰ ਬੇਅਸਰਾ ਹੋਇਆ ਬੜੇ ਲੰਬੇ ਸਮੇਂ ਤੋਂ ਬਾਅਦ ਮਿਲੀ ਹੈ ਇਹ ਮਨ ਮੂਰਖ ਤੈ ਆਪੇ ਛੱਡਿਆ ਦੀ ਮੁੱਠੀ ਭਰੀ ਹੈ ਆਪੇ ਛੱਡਣਾ ਸੰਤਾ ਬਣਿਆ ਹੋਇਆ ਹੈ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਜੋ ਇਹ ਸੰਸਾਰ ਵਿੱਚ ਆਇਆ ਹੈ ਉਹਦਾ ਕਾਲਪੁਰ ਵਾਹਿਗੁਰੂ ਨੂੰ ਪ੍ਰਾਪਤੀ ਕਰਨ ਵਾਸਤੇ ਆਇਆ ਹੈ ਉਹਦੀ ਪ੍ਰਾਪਤੀ ਦਾ ਕੋਈ ਯਤਨ ਨਹੀਂ ਕੀਤਾ ਹੈ ਤਾਂ ਦਾਗੀ ਹੋ ਕੇ ਦੋਸ਼ੀ ਹੋ ਕੇ ਜਾ ਰਿਹਾ ਫਿਰ ਉਹੀ ਅਮਰ ਬਣ ਪਿੱਛੇ ਕਾਹਦੇ ਸੁਪਨੇ ਰਾਤ ਨੂੰ ਆਉਣਗੇ ਤਾਂ ਹੀ ਕਿਹਾ ਕਬੀਰ ਭਗਤ ਨੇ ਕਬੀਰ ਸੁਪਨੇ ਉਮਰ ਲਾਇਕ ਜੇ ਲੋਕ ਲਿਖਦੇ ਰਾਮ ਤਾਂ ਕਿ ਬਾਕੀ ਪਾਣੀ ਮੇਰੇ ਤਨ ਪਹੁੰਚਾ ਕਬੀਰ ਜੀ ਕਹਿੰਦਾ ਸੁਪਨੇ ਚ ਬਰਦਾ ਕੇ ਕੋਈ ਰਾਮ ਰਾਮ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਅੰਦਾਜ਼ਾ ਲੱਗੇਗਾ ਕਿ ਦਿਨ ਚ ਵੀ ਨਾਮ ਦਾ ਰਸੀ ਹੈ ਅੰਦਾਜ਼ਾ ਲੱਗ ਜਾਏਗਾ ਔਰ ਦਿਨ ਚ ਵੀ ਨਾਮ ਦਾ ਰਸੀ ਹੈ ਨਾਮ ਜਪੇਗਾ ਔਰ ਰਾਤ ਨੂੰ ਸੁਪਨੇ ਵੀ ਜਪੇਗਾ ਫਿਰ ਇਹੋ ਜਿਹਾ ਕਹਿੰਦੇ ਕੋਈ ਗੁਰਮੁਖ ਪਿਆਰਾ ਮਿਲ ਜਾਏ ਮੇਰੇ ਮੇਰੀ ਚਮੜੀ ਦੇ ਜੋੜੇ ਬਣ ਔਰ ਉਹ ਗੁਰਮੁਖ ਪਿਆਰਾ ਆਪਣੇ ਚਰਨਾਂ ਚ ਪਾਏ ਮੇਰਾ ਵੀ ਕਲਿਆਣ ਹੋ ਜਾਏ ਤੁਸੀਂ ਭਗਤ ਜੀ ਇੰਨੇ ਵਜੇ ਉਹਨੂੰ ਭਗਤੀ ਬਖਸ਼ਿਸ਼ ਕਰਦੇ ਹਨ
ਚਾਹੋ ਇਹੋ ਐਸੀ ਵਸਤਾ ਬਣ ਜਾਏ ਸੋ ਇਹ ਬੇਨਤੀ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ